You're with SBS Radio.
ਆਸਟ੍ਰੇਲੀਅਨ ਐਨਰਜੀ ਰੈਗੂਲੇਟਰ ਵੱਲੋਂ ਕੀਤੇ ਐਲਾਨ ਮੁਤਾਬਕ ਬਹੁਤ ਸਾਰੇ ਆਸਟ੍ਰੇਲੀਅਨਸ ਨੂੰ ਆਪਣੇ ਬਿਜਲੀ ਬਿੱਲਾਂ ਦੀਆਂ ਕੀਮਤਾਂ ਦੇ ਵਿੱਚ ਕਮੀ ਦੇਖਣ ਨੂੰ ਮਿਲ ਸਕਦੀ ਹੈ। ਫਿਰ ਵੀ ਘਰਾਂ ਦੇ ਲਈ ਬਹੁਤ ਜ਼ਿਆਦਾ ਉਮੀਦ ਕੀਤੀ ਰਾਹਤ ਦੇ ਬਾਵਜੂਦ ਮਾਹਿਰਾਂ ਦਾ ਆਖਣਾ ਹੈ ਕਿ ਸਵੱਛ ਊਰਜਾ ਵਿੱਚ ਤਬਦੀਲੀ ਦੇ ਸਮੇਂ ਦੌਰਾਨ ਊਰਜਾ ਲਾਗਤਾਂ ਨੂੰ ਘਟਾਉਣ ਦੇ ਲਈ ਸਰਕਾਰ ਹੋਰ ਯਤਨ ਕਰ ਸਕਦੀ ਹੈ। ਇਸ ਸੰਬੰਧੀ ਪੇਸ਼ ਹੈ ਵਿਸਥਾਰਤ ਰਿਪੋਰਟ। ਬਹੁਤ ਸਾਰੀਆਂ ਆਸਟ੍ਰੇਲੀਅਨ ਜੇਬਾਂ ਅਤੇ ਬੈਂਕ ਖਾਤਿਆਂ ਦੇ ਲਈ ਰਾਹਤ ਵਾਲੀ ਖਬਰ ਹੈ। ਡਿਫਾਲਟ ਮਾਰਕੀਟ ਆਫਰ ਦੇ ਖਰੜੇ 'ਤੇ ਆਸਟ੍ਰੇਲੀਅਨ ਐਨਰਜੀ ਰੈਗੂਲੇਟਰ ਦਾ ਐਲਾਨ ਅਜਿਹੇ ਸਮੇਂ ਆਇਆ ਜਦੋਂ ਰਹਿਣ ਸਹਿਣ ਦੀ ਲਾਗਤ ਦਾ ਦਬਾਅ ਆਪਣੇ ਸਿਖਰ 'ਤੇ ਹੈ। ਆਸਟ੍ਰੇਲੀਅਨ ਐਨਰਜੀ ਰੈਗੂਲੇਟਰ ਦੀ ਮੁਖੀ ਕਲੇਅਰ ਸੈਵੇਜ ਨੇ ਮੰਗਲਵਾਰ 19 ਮਾਰਚ ਨੂੰ ਇਹ ਐਲਾਨ ਕੀਤਾ ਹੈ।
What we have determined today is that what our current estimates say is that we're expecting most customers, so the majority of customers on standing offer contracts, to experience price reductions. They might be quite small, all the way up to 7% for households or 9.7% for business customers. There are some customers, the remaining customers, who might have small increases. Those increases for many of them will be less than 1%, and for some Queensland residential customers could be 2.5% or just over that 2.7%.
ਮਿਸ ਕਲੇਅਰ ਸਵੇਚ ਡਿਫਾਲਟ ਮਾਰਕੀਟ ਪੇਸ਼ਕਸ਼ ਦੇ ਮਗਰਲੇ ਅਰਥਾਂ ਬਾਰੇ ਹੋਰ ਵਿਸਥਾਰ ਨਾਲ ਦੱਸਦੀ ਹੈ।
So the default market offer is a standing offer price. It's for customers who might be on standard retail plans in southeast Queensland, South Australia or New South Wales. There are probably about 10% of, or less than that, maybe 9% of residential customers on standing offer tariffs. There's probably about 18 to 20% of small business customers on standing offer tariffs. But the default market offer is also a reference price, so it's the price against which retailers have to advertise their plans and offers and discounts. So from that perspective, it tends to have a fairly significant impact in the markets.
ਇਹ ਐਲਾਨ ਇੱਕ ਡਰਾਫਟ ਹੈ ਜਿਸ ਦਾ ਫੈਸਲਾ ਮਈ ਮਹੀਨੇ ਵਿੱਚ ਸਲਾਹ ਮਸ਼ਵਰੇ ਤੋਂ ਬਾਅਦ ਕੀਤਾ ਜਾਣਾ ਹੈ ਅਤੇ ਇਸ ਨੂੰ ਜੁਲਾਈ ਤੋਂ ਊਰਜਾ ਬਿੱਲਾਂ 'ਤੇ ਲਾਗੂ ਕੀਤਾ ਜਾਵੇਗਾ। 2 ਸਾਲਾਂ ਦਰਮਿਆਨ ਬਿਜਲੀ ਦੀ ਕੀਮਤ ਵਿੱਚ 40% ਤੱਕ ਦਾ ਵਾਧਾ ਹੋਣ ਕਾਰਨ ਰਹਿਣ ਸਹਿਣ ਦੇ ਖਰਚਿਆਂ ਦੀ ਪਰੇਸ਼ਾਨੀ ਵਿਚਕਾਰ ਇਹ ਐਲਾਨ ਬਹੁਤ ਸਾਰੇ ਆਸਟ੍ਰੇਲੀਅਨਸ ਦੇ ਲਈ ਲੋੜੀਂਦੀ ਰਾਹਤ ਲੈ ਕੇ ਆਇਆ ਹੈ। ਮਿਸ ਕਲੇਅਰ ਸਵੇਜ ਦਾ ਕਹਿਣਾ ਹੈ ਕਿ ਕੀਮਤਾਂ ਦੇ ਵਿੱਚ ਇਹ ਸੰਭਾਵੀ ਕਮੀ ਕਈ ਪਹਿਲੂਆਂ ਦਾ ਨਤੀਜਾ ਹੈ ਜਿਵੇਂ ਕਿ ਬਿਜਲੀ ਪੈਦਾ ਕਰਨ ਦੇ ਵਿੱਚ ਗਿਰਾਵਟ। ਊਰਜਾ ਮੰਤਰੀ ਕ੍ਰਿਸ ਬੋਵਨ ਨੇ ਇਸ ਐਲਾਨ ਦਾ ਸਵਾਗਤ ਕੀਤਾ ਹੈ ਪਰ ਨਾਲ ਹੀ ਇਹ ਵੀ ਆਖਿਆ ਹੈ ਕਿ ਹਾਲੇ ਬਹੁਤ ਕੁਝ ਕਰਨਾ ਬਾਕੀ ਹੈ।
The release of the default market offer draft today by the Australian Energy Regulator shows that after the world's biggest energy crisis in 50 years, energy prices are stabilizing and there's a downward trend. Now there's a long, long way to go, but this is encouraging news. Encouraging for those small businesses and families who will receive lower energy bills as a result. But nobody should suggest that there aren't real cost of living pressures around the world and in Australia, and energy prices are of course part of that and will continue to be.
ਕੀਮਤਾਂ ਵਿੱਚ ਇਸ ਗਿਰਾਵਟ ਦੇ ਨਾਲ ਫੈਡਰਲ ਸਰਕਾਰ ਨੂੰ ਵੀ ਰਾਹਤ ਮਿਲੇਗੀ ਕਿਉਂਕਿ ਸਰਕਾਰ ਉੱਤੇ ਚੋਣਾਂ ਤੋਂ ਪਹਿਲਾਂ ਕੀਤੇ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਦਾ ਦਬਾਅ ਬਣਿਆ ਹੋਇਆ ਹੈ। ਸਾਲ 2022 ਦੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਲੇਬਰ ਪਾਰਟੀ ਵੱਲੋਂ ਪੇਸ਼ ਕੀਤੀ ਗਈ ਪਾਵਰਿੰਗ ਆਸਟ੍ਰੇਲੀਆ ਯੋਜਨਾ ਦੇ ਮੁਤਾਬਕ ਸਾਲ 2025 ਤੱਕ ਦੇਸ਼ ਭਰ ਵਿੱਚ ਬਿਜਲੀ ਬਿੱਲਾਂ ਵਿੱਚ ਪ੍ਰਤੀ ਸਾਲ $275 ਦੀ ਕਮੀ ਆਉਣੀ ਤੈਅ ਹੈ। ਊਰਜਾ ਮੰਤਰੀ ਬੋਵਿੰਦ ਦਾ ਆਖਣਾ ਹੈ ਕਿ ਇਹ ਭਵਿੱਖਬਾਣੀ ਕਰਨਾ ਬਹੁਤ ਜਲਦੀ ਹੈ ਕਿ ਕੀ ਸਰਕਾਰ ਆਪਣੇ ਟੀਚੇ ਨੂੰ ਪੂਰਾ ਕਰਨ ਦੇ ਕਾਬਲ ਹੋਵੇਗੀ ਜਾਂ ਨਹੀਂ।
I'm not going to preempt next year's default market offer, but nevertheless, as I said, I regard this as encouraging, but much, much more to do. I mean, the race isn't run, and nor would anybody, I think, sensibly suggest that it is. We have more work to do. We have more work to do in getting more renewables into the system.
ਹਾਲਾਂਕਿ ਕੁਝ ਲੋਕ ਅਜਿਹੇ ਵੀ ਹਨ ਜੋ ਕਹਿੰਦੇ ਨੇ ਕਿ ਬਿਜਲੀ ਦੀਆਂ ਕੀਮਤਾਂ ਦੇ ਤਾਜ਼ੇ ਵਾਧੇ ਵਿੱਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੇ ਪੱਖ ਉੱਤੇ ਹਾਲੇ ਤੱਕ ਧਿਆਨ ਨਹੀਂ ਦਿੱਤਾ ਗਿਆ। ਸਟੈਫਨੀ ਬਸ਼ੀਰ ਇੱਕ ਸਵੱਛ ਊਰਜਾ ਸਲਾਹਕਾਰ ਫਰਮ ਨੈਕਸਾ ਐਡਵਾਈਜ਼ਰੀ ਦੀ CEO ਹੈ। ਉਹ ਕਹਿੰਦੀ ਹੈ ਕਿ ਸਰਕਾਰ ਨੂੰ ਨੈੱਟਵਰਕ ਲਾਗਤਾਂ ਦੇ ਮੁੱਦੇ ਉੱਤੇ ਧਿਆਨ ਦੇਣ ਦੀ ਜ਼ਰੂਰਤ ਹੈ।
The largest component on the electricity bill, which makes up the 40%, is the network cost. And that is not falling. And that's due for a number of reasons. Obviously, you know, the augmentation of the network and the investments that networks have to do. But it does require scrutiny, and we do require reforms in the electricity distribution network space to make sure that these costs are reducing and consumers benefit overall.
ਜਦਕਿ ਸਰਕਾਰ ਨੇ ਸਵੱਛ ਊਰਜਾ ਸਰੋਤਾਂ ਵਿੱਚ ਤਬਦੀਲੀ ਦੀ ਆਪਣੀ ਯੋਜਨਾ ਸ਼ੁਰੂ ਕਰ ਦਿੱਤੀ ਹੈ, ਕੁਝ ਲੋਕ ਸੁਝਾਅ ਦਿੰਦੇ ਨੇ ਕਿ ਇਸ ਨੂੰ ਪੂਰੀ ਤਰ੍ਹਾਂ ਲਾਗੂ ਹੋਣ ਵਿੱਚ ਹਾਲੇ ਕੁਝ ਸਮਾਂ ਲੱਗ ਸਕਦਾ ਹੈ। ਟਿਮ ਬਕਲੇ, ਜੋ ਕਿ ਪਬਲਿਕ ਇੰਟਰਸਟ ਥਿੰਕ ਟੈਂਕ ਕਲਾਈਮੇਟ ਐਨਰਜੀ ਦਾ ਫਾਈਨਾਂਸ ਡਾਇਰੈਕਟਰ ਹੈ, ਉਹ ਕਹਿੰਦਾ ਹੈ ਕਿ ਊਰਜਾ ਦੀਆਂ ਕੀਮਤਾਂ ਨੂੰ ਹੋਰ ਘੱਟ ਕਰਨ ਦੇ ਲਈ ਹੋਰ ਜ਼ਿਆਦਾ ਕਦਮ ਚੁੱਕੇ ਜਾ ਸਕਦੇ ਨੇ।
In the near term, what I'm calling on the state and federal governments to do is accelerate a coordinated supply response through the form of distributed energy resources.
Mr. Buckley kuch ajhe tarikeyan da sujha dende ne jo bijli de billan nu kata sakde ne te naal hi Australia nu us ladin de shuddh teeche wal vadhan vich madad vi kar sakde ne.
Induction cookers and water heating and those sort of aspects could really drive the cost of living pressures down and permanently alleviate those issues by accelerating deployment. And that means we get off the high-priced, expensive use of methane gas, which Australia's been addicted to for the last 30, 40, 50 years. We've got to have a concerted government campaign to help consumers get through this cost of living crisis.
ਹਾਲਾਂਕਿ ਲੋਕ ਆਪਣੀ ਬਿਜਲੀ ਦੀਆਂ ਕੀਮਤਾਂ ਘਟਾਉਣ ਦੇ ਲਈ ਖੁਦ ਕਾਰਵਾਈ ਕਰ ਸਕਦੇ ਨੇ। ਨੈਕਸਾ ਐਡਵਾਈਜ਼ਰੀ ਦੀ ਸਟੈਫਨੀ ਬਸ਼ੀਰ ਇਹ ਦੇਖਣ ਦੇ ਲਈ ਮਾਰਕੀਟ ਵਿੱਚ ਜਾਣ ਦਾ ਸੁਝਾਅ ਦਿੰਦੀ ਹੈ ਕਿ ਕੌਣ ਬਿਹਤਰ ਸੌਦਾ ਪੇਸ਼ ਕਰਦਾ ਹੈ।
I guess the most immediate thing people can do now is shop around, and you will find that there's between 18-23% in terms of the offers discounts in comparison to the DMO price that's currently going to be available from the 1st of July.
SBS News ਲਈ ਅਲੈਕਸ ਆਨੀਫੰਤੀਸ ਦੀ ਇਹ ਰਿਪੋਰਟ ਪੰਜਾਬੀ ਵਿੱਚ ਅਨੁਵਾਦ ਕਰਕੇ ਪਤਰਸ ਮਸੀਹ ਦੁਆਰਾ ਪੇਸ਼ ਕੀਤੀ ਗਈ ਹੈ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।